ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਅਸਥਾਨ ਅਬਚਲ ਨਗਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਿੱਥੇ ਸਤਿਗੁਰੂ ਜੀ ਨੇ 14 ਮਹੀਨੇ ਦੇ ਕਰੀਬ ਸਮਾਂ ਬਤੀਤ ਕੀਤਾ ਹੈ ਸੋ ਇਸ ਤਰ੍ਹਾਂ ਉੱਥੇ ਰਹਿ ਕੇ ਅਨੇਕਾਂ ਕੌਤਕ ਵਰਤਾਏ ਨੇ ਸਾਨੂੰ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੋੜਿਆ ਅਤੇ ਸਿੰਘ ਪੰਚਨ ਮੈਂ ਮੇਰੋ ਵਾਸਾ ਬਚਨ ਕੀਤਾ ਰਹਿਤ ਸਹਿਜ ਜੈ ਪੰਚੋ ਮਿਲੇ ਮਮ ਸਰੂਪ ਤੈ ਜਾਨੋ ਪਲੇ ਸੋ ਇਸ ਤਰੀਕੇ ਦੇ ਨਾਲ ਸਤਿਗੁਰੂ ਮਹਾਰਾਜ ਨੇ ਸ਼ਬਦ ਦੇ ਲੜ ਲਾਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੇਰਾ ਹਿਰਦਾ ਹੈ ਸੋ ਇਹ ਹਿਰਦਾ ਜਾਣ ਕੇ ਮੇਰਾ ਸਰੂਪ ਜਾਣ ਕੇ ਹੀ ਮੱਥਾ ਟੇਕਣਾ ਇਸ ਤਰ੍ਹਾਂ ਲੜ ਲਾ ਕੇ ਪਾਵਨ ਪਵਿੱਤਰ ਉਪਦੇਸ਼ ਦੇ ਕੇ ਆਪ ਜੀ ਨੇ ਸਿੰਘਾਂ ਨੂੰ ਹੁਕਮ ਕੀਤਾ ਬਹੁਤ ਸਾਰੀਆਂ ਚੰਦਨ ਦੀਆਂ ਲੱਕੜਾਂ ਮੰਗਵਾਈਆਂ ਸਾਰੇ ਘੋੜੇ ਤਿਆਰ ਕਰ ਦਿੱਤੇ ਕਾਠੀਆਂ ਪਾ ਕੇ ਜਿਹੜਾ ਚੰਗਾ ਲੱਗੇਗਾ ਉਹ ਲੈ ਕੇ ਜਾਵਾਂਗੇ ਸੰਗਤ ਨੂੰ ਬੜਾ ਸੋਹਣਾ ਉਪਦੇਸ਼ ਵੀ ਕਰ ਦਿੱਤਾ ਹੈ ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸਾਰੇ ਸ਼ਸਤਰ ਸਜਾ ਕੇ ਖੜੇ ਹਨ ਸਾਰੀ ਸੰਗਤ ਦੀ ਨਿਗਾਹ ਗੁਰਾਂ ਤੇ ਹੈ ਫਰਮਾਉਂਦੇ ਹਨ ਕਵੀ ਜੀ ਦ੍ਰਿਸ਼ਟ ਪਰਤ ਹੈ ਸਭਨ ਕੇ ਸ੍ਰੀ ਸਤਿਗੁਰ ਤੇ ਸਕਾਲ ਨਹੀਂ ਸਪਰਸ਼ਨ ਹੋਤ ਹੈ ਇਨ ਲੱਖ ਬਿਸਮ ਵਿਸ਼ਾਲ ਸਾਰਿਆਂ ਦੀ ਦ੍ਰਿਸ਼ਟੀ ਵਿੱਚ ਤਾਂ ਸਾਹਮਣੇ ਨਜ਼ਰ ਆਉਂਦੇ ਨੇ ਸਤਿਗੁਰੂ ਮਹਾਰਾਜ ਪਰ ਸਪਰਸ਼ ਨਹੀਂ ਹੁੰਦੇ ਇਉਂ ਸੰਗਤ ਸਾਰੀ ਬੜੀ ਹੈਰਾਨ ਹੈ ਕਿ ਉਹੀ ਸਤਿਗੁਰੂ ਨੇ ਜਿਹੜੇ ਸਪਰਸ਼ ਹੁੰਦੇ ਸੀ ਮੱਥਾ ਟੇਕਦੇ ਸੀ ਚਰਨਾਂ ਤੇ ਅਤੇ ਹੁਣ ਉਹੀ ਸਤਿਗੁਰੂ ਨੇ ਜਿਹੜੇ ਸਾਡੇ ਸਪਰਸ਼ ਵਿੱਚ ਨਹੀਂ ਆਉਂਦੇ ਹਨ ਇਹ ਸਿਰਫ ਬ੍ਰਹਮ ਦੇ ਵਿੱਚ ਕਿਰਿਆ ਹੈ ਆਮ ਮਨੁੱਖਾਂ ਦੇ ਵਿੱਚ ਨਹੀਂ ਹੁੰਦੀ ਇਹ ਬ੍ਰਹਮ ਦੀ ਕਿਰਿਆ ਹੈ ਨਿਰਗੁਣ ਤੇ ਸਰਗੁਣ ਹੁਣ ਸਰਗੁਣ ਤੋਂ ਨਿਰਗੁਣ ਚ ਸਤਿਗੁਰੂ ਮਹਾਰਾਜ ਸੁਭਾਇਮਾਨ ਹਨ ਅਤੇ ਜਾਣ ਦਾ ਇੱਕ ਕੌਤਕ ਹੀ ਕੀਤਾ ਬਸ ਜਾਣਾ ਕਿੱਥੇ ਆ ਉਹਨਾਂ ਨੇ
ਦੋਹੇਰਾ ਦੀਪ ਮਾਲਕਾ ਜੈਕਾ ਜਵਲਤ ਮਸਾਲ ਕੇ ਚਾਰ
ਸੋ ਦੀਪ ਮਾਲਕਾ ਦੀਵਿਆਂ ਦਾ ਬਾਲਣਾ ਦੇਸੀ ਘਿਓ ਦੇ ਦੀਵੇ ਬਾਲੇ ਨੇ ਜਿੱਥੇ ਕਿੱਥੇ ਵੀ ਬਹੁਤ ਸਾਰੀਆਂ ਜਿਹੜੀਆਂ ਮਸਾਲਾਂ ਆਦਿਕ ਨੇ ਕਿਉਂਕਿ ਇਹ ਕੱਤੇ ਦੇ ਮਹੀਨੇ ਦੀ ਪੰਚਮੀ ਦੀ ਵੀਰਵਾਰ ਦਾ ਦਿਨ ਦੀ ਰਾਤ ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤਿਆਰੀਆਂ ਕਰਦੇ ਹੋਏ ਡੇਢ ਪਹਿਰ ਦਾ ਰਾਤ ਦਾ ਜੋ ਸਮਾਂ ਬਾਕੀ ਰਿਹਾ ਹੈ ਉਸ ਸਮੇਂ ਦੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਜਾਣ ਦੀਆਂ ਸੱਚਖੰਡ ਨੂੰ ਜਾਂ ਵਿਆਪਕ ਰੂਪ ਵਿੱਚ ਹੋਣ ਦੀਆਂ ਤਿਆਰੀਆਂ ਹਨ
ਪਾਵਤ ਧਾਰ ਫੁੱਲੇ ਲਕੇ ਕਿਦੋਂ ਕ੍ਰਿਤ ਕੋ ਜਾਰ
ਇਸ ਤਰ੍ਹਾਂ ਬਹੁਤ ਸਾਰੇ ਅਤਰ ਫਲੇਲ ਦੀਆਂ ਚਾਰੇ ਪਾਸੇ ਖੁਸ਼ਬੂਆਂ ਕਿਸੇ ਪਾਸੇ ਘਿਓ ਦੇ ਦੀਵੇ ਕਿਸੇ ਪਾਸੇ ਗੁਲਾਬ ਚੰਦਨ ਛਿੜਕਿਆ ਜਾ ਰਿਹਾ ਹੈ
ਚੌਪਏ ਦਿਨ ਸਮ ਭਇਓ ਪ੍ਰਕਾਸ਼ ਵਿਸਾਲਾ
ਇੰਨੀ ਰੁਸ਼ਨਾਈ ਹੋਈ ਹੈ ਕਿ ਜਿਵੇਂ ਦਿਨ ਚੜਿਆ ਹੁੰਦਾ ਇੰਨਾ ਪ੍ਰਕਾਸ਼ ਹੀ ਪ੍ਰਕਾਸ਼ ਦੀਵਿਆਂ ਦਾ ਅਤੇ ਮਿਸਾਲਾਂ ਦਾ ਹੋ ਗਿਆ ਹੈ
ਤਿਮਰ ਸਗਨ ਚਹੁੰ ਦਿਸ਼ ਚਾਲਾ
ਚਾਰੇ ਪਾਸੇ ਜਿੰਨਾ ਸਗਨ ਤਿਮਰ ਬਹੁਤ ਧੁੱਪ ਹਨੇਰਾ ਜਿਹੜਾ ਸੀ ਉਹ ਮਾਨੋ ਚੱਲਿਆ ਹੀ ਗਿਆ ਹੈ
ਚੰਚਲ ਚਰਨ ਚਿਕਾ ਦਿਸ਼ ਚੱਲੇ
ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨ ਨੇ ਚਰਨ ਲੈ ਕੇ ਸਤਿਗੁਰੂ ਮਹਾਰਾਜ ਦੇ ਭਾਵ ਸਤਿਗੁਰੂ ਆਪਣੇ ਚਰਨਾਂ ਦੇ ਸਮੇਤ ਚੀਖਾ ਵਾਲੇ ਪਾਸੇ ਨੂੰ ਚੱਲ ਪਏ ਨੇ
ਬਸਤਰ ਸ਼ਸਤਰ ਸਭ ਸ਼ੋਭਤ ਭਲੇ
ਸਤਿਗੁਰੂ ਜੀ ਦੇ ਜਿਹੜੇ ਬਸਤਰ ਨੇ ਸਜਾ ਕੇ ਫਿਰ ਸ਼ਸਤਰ ਸਜਾ ਕੇ ਕੱਲ ਦੱਸਿਆ ਸੀ ਧਨੁਖ ਬਾਣ ਬੰਦੂਕ ਸ੍ਰੀ ਸਾਹਿਬ ਛੋਟੀ ਸ੍ਰੀ ਸਾਹਿਬ ਬੇਅੰਤ ਸ਼ਸਤਰ ਖੰਜਰ ਵਿਚਵਾਦਕ ਅੱਗੇ ਫੇਰ ਦੱਸਣਗੇ।
ਤਨੀ ਕਨਾਤ ਪੌਰ ਜਿਸ ਥਾਨਾ ਤੈ ਫਿਰ ਹੈ ਕਰ ਬਾਤ ਬਖਾਨਾ।
ਜਿੱਥੇ ਕਨਾਤ ਤਣੀ ਹੋਈ ਹੈ, ਜਿੱਥੇ ਹੁਣ ਸ੍ਰੀ ਸੱਚਖੰਡ ਸਾਹਿਬ ਹੈ ਸ੍ਰੀ ਹਜ਼ੂਰ ਸਾਹਿਬ, ਇਸ ਸਥਾਨ ਦੇ ਉੱਤੇ ਖੜੇ ਹੋ ਕੇ ਜਿੱਥੇ ਦਰਵਾਜ਼ਾ ਬਣਾਇਆ ਸੀ ਕਨਾਤ ਦਾ, ਉੱਥੇ ਖੜੇ ਹੋ ਕੇ ਗੁਰਾਂ ਨੇ ਬਚਨ ਕਿਹਾ।
ਜਾਏ ਚਿਖਾ ਪਰ ਬੈਠੇ ਜਬੈ ਤੁਰਪ ਪ੍ਰਦਕਸ਼ਨਾ ਦੈ ਕਰ ਸਵੈ।
ਮਹਾਰਾਜ ਨੇ ਬਚਨ ਕੀਤਾ, ਜਦੋਂ ਅਸੀਂ ਚਿਖਾ ਦੇ ਉੱਤੇ ਜਾ ਕਰਕੇ ਬੈਠਾਂਗੇ, ਕਿਸੇ ਦਾ ਗੁਰੂ ਨਹੀਂ ਜਾਂਦਾ ਇਸ ਤਰ੍ਹਾਂ, ਚੜਾਈਆਂ ਕਰ ਕੁਰ ਕੇ ਮੁੜ ਕੇ ਚੁੱਕ ਕੇ ਲੈ ਕੇ ਜਾਂਦੇ ਨੇ, ਇਹ ਪਹਿਲੀ ਵਾਰ ਦੇਖ ਰਹੇ ਹਾਂ। ਚੱਲ ਕੇ ਜਾ ਕੇ ਚੀਖਾ ਤੇ ਬੈਠਣਗੇ ਆਪ, ਔਰ ਸਮਾਂ ਦੱਸ ਦਿੱਤਾ ਹੈ। ਪੂਰਨ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹਾਂ ਨੇ ਇਸ ਕਰਕੇ ਸਿੰਘਾਂ ਨੂੰ ਹੁਕਮ ਕੀਤਾ ਕਿ ਜਦੋਂ ਅਸੀਂ ਜਾ ਕੇ ਚੀਖਾ ਤੇ ਬੈਠੀਏ, ਤੁਰਤ ਹੀ ਪ੍ਰਦਕਸ਼ਨਾ ਕਰਕੇ ਸਾਰੇ।
ਬਾਰੋ ਤਾਸਨ ਕੋ ਜਲ ਤਾਰੋ ਨਮੋ ਕਰਤ ਹੀ ਵੈਰ ਸਿਧਾਵੋ।
ਜਦੋਂ ਤੁਸੀਂ ਉਹਨਾਂ ਚੰਦਨ ਦੀਆਂ ਲੱਕੜਾਂ ਨੂੰ ਚੰਡਾ ਲਾਓਗੇ, ਅਗਨੀ ਲਾਓਗੇ, ਬਸ ਖੜਨਾ ਨਹੀਂ ਤੁਸੀਂ, ਮੱਥਾ ਟੇਕ ਕੇ ਇਕਦਮ ਕਨਾਤ ਤੋਂ ਬਾਹਰ ਆ ਜਾਣਾ।
ਇਸ ਕਾਰਜ ਮੈਂ ਬਿਲਮ ਨਾ ਕਰਨੀ,
ਇਹ ਕੰਮ ਸਾਡਾ ਹੁਕਮ ਹੈ। ਉੱਥੇ ਨਾ ਕਿਤੇ ਖੜੇ ਹੋ ਕੇ ਰੋਣ ਲੱਗ ਜਾਓ, ਹੱਥ ਜੋੜ ਕੇ ਖੜ ਜਾਓ, ਬਰਾਕ ਕਰਨ ਲੱਗ ਜਾਓ, ਬਸ ਉਸੇ ਵਕਤ ਤੁਸੀਂ ਤਤਕਾਲ ਮੱਥਾ ਟੇਕ ਕੇ ਬਾਹਰ ਆ ਜਾਣਾ।
ਜਪੋ ਪਰਮੇਸ਼ਰ ਧੀਰਜ ਧਰਨੇ,
ਮਨ ਦੇ ਅੰਦਰ ਧੀਰਜ ਰੱਖਣਾ ਭਾਈ, ਅਤੇ ਸਾਰਿਆਂ ਨੇ ਮਿਲ ਕੇ ਇੱਕੋ ਆਵਾਜ਼ ਦੇਣੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਇਮ ਕੈ ਸ੍ਰੀ ਪ੍ਰਭ ਕਿਰਪਾ ਨਿਦਾਨਾ, ਪਹੁੰਚੇ ਜਾਏ ਚਿਤਾ ਜਿਸ ਥਾਨਾ।
ਇਉਂ ਕਹਿ ਕੇ ਬਚਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਅਸਥਾਨ ਸ੍ਰੀ ਹਜ਼ੂਰ ਸਾਹਿਬ ਵਿਖੇ, ਜਿੱਥੇ ਸੋਹਣੀਆਂ ਲੱਕੜਾਂ ਚਿਣੀਆਂ ਹੋਈਆਂ ਨੇ, ਆਪ ਚੱਲ ਕੇ ਪਹੁੰਚੇ।
ਧਨਕ ਸਿਕੰਦ ਤੁਸੰਗ ਟਿਕਾਏ,
ਸੋਹਣਾ ਜਿਹੜਾ ਧਨਕ ਬਾਣ ਹੈ ਕੰਧੇ ਦੇ ਉੱਤੇ ਟਿਕਾਉਣਾ ਕੀਤਾ, ਬੰਦੂਕ ਵੀ ਸਤਿਗੁਰੂ ਮਹਾਰਾਜ ਨਾਲ ਲੈ ਕੇ ਗਏ ਨੇ।
ਬਰਛੀ ਦਹਿਨੇ ਹੱਥ ਉਠਾਏ,
ਦਹਿਨੇ ਹੱਥ ਦੇ ਵਿੱਚ ਸਤਿਗੁਰੂ ਜੀ ਨੇ ਬਰਛੀ ਬੜੀ ਸੋਹਣੀ ਪਕੜੀ ਹੋਈ ਹੈ।
ਪੇਸ਼ ਕਬਜ਼ ਜਮਦਾਰ ਕੁਠਾਰਾ,
ਪੇਸ਼ ਕਬਜ਼ ਅਤੇ ਇਸੇ ਪ੍ਰਕਾਰ ਜਮਦਾੜ, ਇਸੇ ਤਰ੍ਹਾਂ ਹੀ ਬਹੁਤ ਸਾਰੇ ਜਿਹੜੇ ਸ਼ਸਤਰ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ, ਉਹਨਾਂ ਨੂੰ ਨਾਲ ਲੈ ਕੇ ਗਏ ਨੇ। ਦੇਖੋ ਸ਼ਸਤਰਾਂ ਨਾਲ ਕਿੰਨਾ ਗੁਰਾਂ ਦਾ ਪਿਆਰ ਹੈ, ਇਸ ਕਰਕੇ ਕਹਿੰਦੇ ਸ਼ਸਤਰ ਵੀ ਆਪਣੇ ਨਾਲ ਲੈ ਕੇ ਜਾਵਾਂਗੇ।
ਕਮਰ ਕਸੇ ਮੈਂ ਧਰੇ ਸੁਧਾਰਾ,
ਕਮਰ ਕਸੇ ਦੇ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਕੁਹਾੜੀ ਵੀ ਹੈ ਬੜੀ ਸੋਹਣੀ, ਬੜੀ ਕਢਾਈ ਵਾਲੀ ਸੁੰਦਰ, ਉਹਦੇ ਉੱਤੇ ਸੋਨੇ ਦੀ ਕਢਾਈ ਹੋਈ ਸੀ ਸਾਰੇ ਪਾਸੇ ਨੂੰ, ਮੁੱਠਾ ਬੜਾ ਸੋਹਣਾ ਸੀ, ਉਹ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਲੈ ਕੇ ਕਮਰ ਕੱਸੇ ਵਿੱਚ ਸਾਰੀਆਂ ਚੀਜ਼ਾਂ ਸਜਾ ਕੇ ਗਏ ਨੇ।
ਖੰਜਰ ਤਸਕਰ ਖਰ ਸ਼ਮਸ਼ੀਰ,
ਇੱਕ ਖੰਜਰ ਇੱਕ ਸੁੰਦਰ ਪੱਥਾ ਭਰਿਆ ਹੋਇਆ ਤੀਰਾਂ ਦਾ, ਇਹ ਤੁਸੀਂ ਕੀ ਕਰਨੇ ਨੇ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਹਾਨੂੰ ਸਿਖਾਉਣ ਲੱਗੇ ਹਾਂ ਕਿ ਸ਼ਸਤਰਾਂ ਨਾਲ ਸਾਡਾ ਬੜਾ ਪਿਆਰ ਹੈ, ਕਿ ਖਾਲਸਾ ਮੇਰਾ ਸ਼ਸਤਰ ਧਾਰੀ ਹੋਵੇ, ਇਸ ਤਰ੍ਹਾਂ ਸ਼ਸਤਰਾਂ ਦਾ ਸਤਿਕਾਰ ਕਰਨਾ ਵੀ ਦੱਸਦੇ ਹਨ।
ਰੂਪ ਵੀ ਰਸ ਕੇ ਸ਼ਮਸ਼ੇਰ,
ਕਹਿੰਦੇ ਜਿਵੇਂ ਸ਼ੇਰ ਹੁੰਦਾ ਹੈ ਐਡਾ ਚੌਗੁਣਾ ਵੀਰ ਰਸ ਚੜਿਆ ਹੋਇਆ, ਲਾਲੀਆਂ ਚਿਹਰੇ ਦੇ ਉੱਪਰ ਹਨ, ਕਿਉਂਕਿ ਅੱਜ ਜਾਣ ਦਾ ਸਮਾਂ ਹੈ।
ਬਦਨ ਅਧੀਨ ਸੁਨੈਨ ਪ੍ਰਫੁੱਲੇ,
ਅਧੀਨ ਬਦਨ ਹੈ, ਇੱਕ ਤਾਂ ਹੁੰਦਾ ਦੀਨਤਾ ਜਿਹਾ ਵਾਲਾ ਬਦਨ ਚਿਹਰਾ, ਪਰ ਐਨ ਅੱਖਾਂ ਖਿੜੀਆਂ ਹੋਈਆਂ, ਚਿਹਰਾ ਲਾਲੋ ਲਾਲ ਹੈ।
ਜਿਗਾ ਦਮਕ ਤੀ ਕਲਗੀ ਝੂਲੇ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਸੋਹਣੀ ਦਸਤਾਰ ਦੇ ਉੱਤੇ ਬੜੀ ਸੋਹਣੀ ਕਲਗੀ ਜਿਗਾ ਝੂਲ ਰਹੀ ਹੈ।
ਤਿਰਛਿਨ ਬਦਨ ਚੰਦਰਮਾ ਉਰੇ,
ਉਸ ਵਕਤ ਸਤਿਗੁਰੂ ਦੇ ਚਿਹਰਾ ਜਿਹੜਾ ਹੈ ਉਹ ਚੰਦਰਮਾ ਵਰਗਾ ਚਿਹਰਾ ਉਹਦੇ ਵੱਲ।
ਲੋਚਨ ਸਭਨ ਚਕੋਰਨ ਜੋਰੇ,
ਸਾਰੀ ਸੰਗਤ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਵੱਲ ਉਧਰ ਜਿਧਰ ਕਨਾਤ ਵਿਚ ਗਏ ਨੇ ਧਿਆਨ ਲਾਇਆ ਹੋਇਆ।
ਦਿਪਤ ਤੇਜ ਕੋ ਪਿਕ ਪਿਕ ਸਾਰੇ, ਸਮ ਸੂਰਜ ਕੇ ਗੁਰੂ ਵਿਚਾਰੇ,
ਸਤਿਗੁਰੂ ਦਾ ਤੇਜ ਪ੍ਰਤਾਪ ਜਿਹੜਾ ਬੜਾ ਹੀ ਪ੍ਰਤਾਪ ਇਉਂ ਸੂਰਜ ਵਰਗਾ, ਸਾਰੇ ਉਸ ਪਾਸੇ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੇਖ ਰਹੇ ਨੇ ਤੇਜ ਪ੍ਰਤਾਪ ਦੇ ਤਾਈ ਸੂਰਜ ਦੀ ਤਰ੍ਹਾਂ ਵਿਚਾਰ ਕੇ
ਕਮਲ ਨੈਣ ਬਿਕਸਤ ਬਿਸਮਾਏ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਸੁੰਦਰ ਜਿਹੜੇ ਸਰੂਪ ਨੇ, ਸੂਰਜ ਵਰਗਾ ਰੂਪ ਹੈ, ਉਹਨਾਂ ਦੇ ਰੂਪ ਨੂੰ ਦੇਖ ਕੇ ਸੰਗਤ ਰੂਪੀ ਜਿਹੜੇ ਕਮਲ ਨੇ ਉਹ ਖਿੜ ਗਏ ਹਨ ਅੱਖਾਂ।
ਬਿਨਾ ਨਮੇਕ ਤਿਸੀ ਦਿਸ਼ ਲਾਏ।
ਇਸ ਤਰੀਕੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਸੇ ਪਾਸੇ ਨੂੰ ਜਿੱਧਰ ਸਤਿਗੁਰੂ ਜੀ ਨੇ ਨਿਮੇਕ ਹੁੰਦਾ ਇੱਕ ਟੱਕ ਅੱਖਾਂ ਨੂੰ ਝਮਕਣ ਤੋਂ ਬਿਨਾਂ ਸੰਗਤ ਕਨਾਤ ਵੱਲ ਦੇਖ ਰਹੀ ਹੈ।
ਗਨ ਚੰਦਨ ਅਗਰਾਦ ਘਨੇਰੇ ਚਿਖਾ ਵਿਸਾਲ ਵਿੱਚ ਸਵੇਰੇ।
ਬੜੇ ਵੱਡੇ ਚਿਖਾ ਬਣਾਈ, ਬਹੁਤ ਸਾਰਾ ਚੰਦਨ ਦੀਆਂ ਲੱਕੜਾਂ ਲਿਆ ਕੇ ਉਹਦੇ ਵਿੱਚ ਬੜੀਆਂ ਖੁਸ਼ਬੂਦਾਰ, ਇਹ ਅਗਰ ਚੰਦਨ ਹੁੰਦਾ, ਅਗਰ ਤਗਰ ਛੜ, ਇਹ 60-70 ਕੁ ਚੀਜ਼ਾਂ ਹੁੰਦੀਆਂ ਬੜੀਆਂ ਖੁਸ਼ਬੂਦਾਰ, ਜਿਹਨੂੰ ਪੁਰਾਣਿਆਂ ਸਮੇਂ ਵਿੱਚ ਇਹੀ ਪਾਇਆ ਕਰਦੇ ਸਨ।
ਭਏ ਅਰੂਡਨ ਗੁਰ ਭਗਵਾਨ ਚੌਂਦ ਸ਼ਹੀਦਨ ਜਾ ਮਾਨ।
ਜਿੱਥੇ ਚਾਰੇ ਪਾਸੇ ਬਹੁਤ ਸਾਰੀਆਂ ਲੱਕੜਾਂ ਚਿਣੀਆਂ ਹੋਈਆਂ ਨੇ, ਸਤਿਗੁਰੂ ਮਹਾਰਾਜ ਆ ਕੇ ਉਹਦੇ ਉੱਤੇ ਬਿਰਾਜਮਾਨ ਹੋਏ ਨੇ।
ਸਿੱਖਨ ਕੋ ਆਇਸ ਤਬ ਦੀਨ ਸਭ ਦੇਸ਼ਨ ਕੋ ਰੁਖਸਦ ਕੀਨ।
ਆਵਾਜ਼ ਦੇ ਦਿੱਤੀ, ਭਾਈ ਸਾਰੇ ਆਪੋ ਆਪਣੇ ਦੇਸ਼ਾਂ ਨੂੰ ਚਲੇ ਜਾਓ, ਆਪੋ ਆਪਣੇ ਨਗਰਾਂ ਨੂੰ, ਪਿੰਡਾਂ ਨੂੰ, ਸ਼ਹਿਰਾਂ ਨੂੰ। ਆਪ ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੀ ਚਿਖਾ ਬਣਾਈ ਸੀ ਉਹਦੇ ਉੱਤੇ ਲੰਮੇ ਨਹੀਂ ਪਏ ਹਨ, ਉਹਦੇ ਉੱਤੇ ਸਮਾਧੀ ਲਾਈ ਹੈ ਬੈਠ ਕੇ, ਸ੍ਰੀ ਹੇਮਕੁੰਡ ਸਾਹਿਬ ਜਿਵੇਂ ਸਜਦੇ ਸਨ, ਕਿਉਂਕਿ ਸ਼੍ਰੋਮਣੀ ਹਨ ਸਤਿਗੁਰੂ, ਇਸ ਕਰਕੇ ਆਪਣੀ ਮਰਜ਼ੀ ਦੇ ਨਾਲ ਹੀ ਜਾਣਗੇ।
ਇੱਕ ਸੰਤੋਖ ਸਿੰਘ ਜੁੱਤ ਰਹਿਤ।
ਇੱਕ ਭਾਈ ਸੰਤੋਖ ਸਿੰਘ ਜੀ ਜੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਹਨ।
ਤਿਸ ਸੰਗ ਬੋਲੇ ਕਰਨਾ ਸਹਿਤ।
ਭਾਈ ਸੰਤੋਖ ਸਿੰਘ ਜੀ ਦੇ ਨਾਲ ਬਹੁਤ ਕਿਰਪਾ ਭਰੀ ਦ੍ਰਿਸ਼ਟੀ ਨਾਲ ਤੱਕ ਕੇ ਬਚਨ ਕਿਹਾ ਹੈ।
ਇਸ ਥਲ ਰਹੋ ਦੇਗ ਵਰਤਾਓ।
ਜਾਣ ਵੇਲੇ ਹੁਣ ਕਹਿੰਦੇ ਨੇ ਇੱਥੇ ਰਹਿਣਾ ਭਾਈ, ਜਿੱਥੇ ਸਾਡਾ ਸਥਾਨ ਬਣੇਗਾ ਇੱਥੇ ਰਹਿ ਕੇ ਲੰਗਰ ਚਲਾਉਣਾ, ਤੁਸੀਂ ਸਾਰੀ ਆਈ ਗਈ ਸੰਗਤ ਦੀ ਸੇਵਾ ਸੰਭਾਲ ਕਰਿਓ।
ਸ਼ਰਧਾ ਜੁੱਤ ਸੋ ਸਿੰਘ ਟਿਕਾਵੋ।
ਜਿਹੜੇ ਸ਼ਰਧਾ ਵਾਲੇ ਸਿੰਘ ਨੇ ਉਹਨਾਂ ਨੂੰ ਟਿਕਾਉਣਾ, ਇੱਥੇ ਆਪ ਦੀ ਸ਼ਰਧਾ ਰੱਖਣੀ ਹੈ ਤੇ ਸਿੰਘ ਸੰਗਤ ਦੀ ਸੇਵਾ, ਆਈ ਗਈ ਸੰਗਤ ਦੀ ਸੇਵਾ ਸ਼ਰਧਾ ਨਾਲ ਕਰਿਓ।
ਦਰਬ ਅਸੰਕ ਹਿਆਂ ਜੋ ਆਏ ਤਿਸਤੇ ਨੇ ਮੰਦਰ ਚਿੰਨਵਾਏ।
ਇੱਥੇ ਭਾਵੇਂ ਕਿੰਨਾ ਹੀ ਰੁਪਈਆ ਆਵੇ ਪਰ ਇੱਕ ਧਿਆਨ ਰੱਖਣਾ, ਇੱਥੇ ਸਾਡਾ ਅਸਥਾਨ ਨਹੀਂ ਬਣਾਉਣਾ ਹੈ।
ਸਕਲ ਦੇਗ ਪਰ ਦਿਓ ਲਗਾਏ ਪੰਚਾਮਿਤ ਆਦਿਕ ਕਰਵਾਏ।
ਇੱਥੇ ਜਿੰਨਾ ਮਰਜ਼ੀ ਪੈਸਾ ਆ ਜਾਵੇ, ਇੱਕ ਤਾਂ ਲੰਗਰ ਬਣਾਉਣਾ ਉਹਦਾ, ਇੱਕ ਕੜਾਹ ਪ੍ਰਸ਼ਾਦ, ਬਸ ਦੋ ਕਰਮ ਕਰਨੇ ਨੇ। ਇਸ ਤਰ੍ਹਾਂ ਸਾਡੇ ਸਥਾਨ ਨੂੰ ਇੱਥੇ ਨਹੀਂ ਬਣਾਉਣਾ।
ਜਿੰਨੇ ਮਹਿਲ ਇਸ ਕੁੱਲ ਗੱਲ ਜਾਏ ਯਾ ਤੇ ਕਹੀ ਨਹੀਂ ਬਿਸਰਾਏ।
ਜਿਹੜਾ ਸਾਡਾ ਇੱਥੇ ਬਣਾਵੇਗਾ ਸਥਾਨ, ਮਹਿਲ ਬਣਾਵੇਗਾ, ਸਥਾਨ ਬਣਾਵੇਗਾ, ਉਹਦੀ ਕੋਕ ਗਲ ਜਾਏਗੀ ਸਾਰੀ। ਇਸ ਕਰਕੇ ਇਹ ਗੱਲ ਕਦੇ ਵੀ ਨਹੀਂ ਵਿਸਾਰਨੀ ਮਨ ਦੇ ਅੰਦਰੋਂ, ਕਿਸੇ ਨੇ ਵੀ ਸਾਡੇ ਸਥਾਨ ਤੇ ਨਿਸ਼ਾਨ ਨਹੀਂ ਬਣਾਉਣਾ ਕੋਈ ਵੀ ਸਾਡਾ, ਤਾਂ ਕਿ ਸੰਗਤ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੀ ਰਹੇ।
ਤਬ ਸੰਤੋਖ ਸਿੰਘ ਕਰ ਜੋਰੇ ਸਿੱਖ ਸੰਗਤ ਨਾਇ ਨੇਤ ਓਰੇ।
ਭਾਈ ਸੰਤੋਖ ਸਿੰਘ ਜੀ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਇੱਥੇ ਤਾਂ ਸੰਗਤ ਬੜੀ ਥੋੜੀ ਹੈ, ਇਹ ਦੱਖਣ ਦੇਸ਼ ਵਿੱਚ ਸਾਨੂੰ ਕੋਈ ਜਾਣਦਾ ਨਹੀਂ, ਬਹੁਤ ਥੋੜੇ ਜਿਹੇ ਪਰਿਵਾਰ ਹਨ।
ਕਿਸ ਕਿਸ ਤੇ ਲੈ ਧਨ ਦੇਗ ਚਲਾਵੇ ਰਹਿ ਸਿੰਘ ਤੋਂ ਕਿਸ ਤੇ ਖਾਵੇ।
ਮਹਾਰਾਜ ਜੇ ਇੱਥੇ ਸਿੰਘ ਰਹਿਣਗੇ ਵੀ ਤਾਂ ਅਸੀਂ ਕੀ ਤੋਂ ਪੈਸੇ ਲਵਾਂਗੇ, ਕੀ ਤੋਂ ਪੈਸੇ ਲੈ ਕੇ ਇੱਥੇ ਲੰਗਰ ਚਲਾਇਆ ਕਰਾਂਗੇ।
ਸ੍ਰੀ ਮੁਖ ਤੇ ਤਰ ਧੀਰਜ ਦੀਨ ਦੇਸ਼ ਨਰੈ ਸਿੰਘ ਤੇ ਹੀਨ।
ਮਹਾਰਾਜ ਨੇ ਧੀਰਜ ਦਿੱਤਾ, ਕਹਿੰਦੇ ਚਿੰਤਾ ਨਾ ਕਰੋ ਭਾਈ ਸੰਤੋਖ ਸਿੰਘ, ਇਹ ਦੇਸ਼, ਇਹ ਮਹਾਰਾਸ਼ਟਰ ਦਾ ਇਲਾਕਾ ਸਿੰਘਾਂ ਤੋਂ ਹੀਨਾ ਨਹੀਂ ਰਹੇਗਾ, ਇੱਥੇ ਤਾਂ ਇੰਨੀ ਸੰਗਤ ਭਰ ਜਾਵੇਗੀ। ਗੁਰਾਂ ਨੂੰ ਤਾਂ ਸਾਰਾ ਹੀ ਦਿਖਦਾ ਹੁੰਦਾ, 47 ਤੋਂ ਬਾਅਦ ਫਿਰ ਬਹੁਤ ਸੰਗਤ ਉਸ ਇਲਾਕੇ ਚ ਗਈ, ਸਾਰੇ ਪਾਸੇ ਸੰਗਤ ਹੀ ਸੰਗਤ ਛਾ ਗਈ ਹੈ।
ਇੱਕ ਦੋਏ ਬਿੰਦ ਕਹਿਆ ਬਣੇ ਜੇ ਸੰਪੂਰਨ ਦੇਗ ਚਲੇ।
ਇੱਕ ਦੋ ਕੁ ਲੰਗਰ ਜ਼ਰੂਰ ਚੱਲਣਗੇ ਇੱਥੇ, ਕਿੱਥੇ ਸੰਪੂਰਨ ਦੇਗ ਵਰਤਿਆ ਕਰੇਗੀ।
ਕਰੋ ਪਕਾਵਨ ਦਿਓ ਰਤਾਏ, ਧਨ ਕੀ ਚਿੰਤ ਨ ਕਰੀਏ ਕਾਏ।
ਸਾਡਾ ਕੰਮ ਹੈ ਲੰਗਰ ਪਕਾਉਣਾ, ਤੁਸੀਂ ਪੈਸੇ ਦੀ ਚਿੰਤਾ ਨਹੀਂ ਕਰਨੀ ਕਿ ਕਿੱਥੋਂ ਮਾਇਆ ਆਵੇਗੀ। ਤੁਸੀਂ ਸੰਗਤ ਨੂੰ ਕਦੇ ਸੰਕੋਚਣਾ ਨਹੀਂ ਤੇ ਹਮੇਸ਼ਾ ਖੁੱਲੇ ਹੱਥ ਨਾਲ ਭੰਡਾਰਾ ਵਰਤਾਉਂਦੇ ਹੀ ਰਹਿਣਾ ਹੈ।
ਇਨ ਸੁਣ ਸਭਿਆਂ ਨੂੰ ਸੀਸ ਨਿਵਾਏ, ਦਈ ਪ੍ਰਦਕਸ਼ਨਾ ਥਿਰ ਚੌਂਕਾਏ।
ਇਉਂ ਕਰਕੇ ਸਾਰਿਆਂ ਨੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਿਆ। ਸਤਿਗੁਰੂ ਜੀ ਦੇ ਉਦਾਲੇ ਫਿਰ ਜਿਹੜੇ ਅੰਦਰ ਗਏ ਸੀ ਸਿੰਘ ਜਿੰਨੇ ਕ, ਉਨ੍ਹਾਂ ਨੇ ਮਹਾਰਾਜ ਦੀ ਪਰਿਕਰਮਾ ਕੀਤੀ।
ਜਵਲ ਤੋ ਤਾਤਨ ਕੀਨ ਵਿਸਾਲਾ, ਨਿਕਸੇ ਵੈਰ ਸਕਲ ਤਤਕਾਲਾ।
ਲੱਕੜਾਂ ਨੂੰ ਅਗਨੀ ਦਿਖਾ ਕੇ ਉਸੇ ਵਕਤ ਸਿੰਘ ਮੱਥਾ ਟੇਕ ਕੇ ਬਚਨ ਮੰਨਦੇ ਹੋਏ ਛੇਤੀ ਦੇ ਨਾਲ ਕਨਾਤ ਦੇ ਦਰਵਾਜੇ ਤੋਂ ਬਾਹਰ ਆ ਗਏ।
ਜਬ ਕਨਾਤ ਪੋਰ ਤਜ ਆਏ, ਸ਼ਬਦ ਸ਼੍ਰੋਣ ਮੈਂ ਤਬ ਸੁਣ ਪਾਏ।
ਜਦੋਂ ਕਨਾਤ ਛੱਡ ਕੇ ਦਰਵਾਜੇ ਦੇ ਰਾਹੀਂ ਉਹ ਸਿੰਘ ਬਾਹਰ ਆਏ ਤਾਂ ਆਵਾਜ਼ਾਂ ਆਉਂਦੀਆਂ ਜ਼ਰੂਰ ਸੁਣੀਆਂ ਕਿਸੇ ਦੀਆਂ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਉਹ ਫੌਜਾਂ ਆ ਗਈਆਂ ਨੇ, ਬਬਾਣਾ ਵਾਲੀਆਂ ਫੌਜਾਂ, ਸ਼ਹੀਦੀ ਫੌਜਾਂ। ਕਿੰਨਾ ਕੁਛ ਲੈਣ ਆਇਆ ਗੁਰਾਂ ਨੂੰ ਇਹ ਤਾਂ ਪ੍ਰਮਾਤਮਾ ਹੀ ਜਾਣੇ, ਸਤਿਗੁਰੂ ਜਾਣਨ। ਪਰ ਇਹ ਜ਼ਰੂਰ ਸੀ ਕਿ ਚਾਰੇ ਪਾਸਿਓਂ ਸਾਜਾਂ ਦੀਆਂ ਆਵਾਜ਼ਾਂ ਬਹੁਤ ਸਾਰੀਆਂ, ਇਸ ਪ੍ਰਕਾਰ ਫਤਿਹ ਦੀਆਂ ਆਵਾਜ਼ਾਂ। ਕਿਉਂਕਿ ਸਿੰਘ ਬੜੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਜਿੰਨੇ ਵੀ ਹੁਣ ਤੱਕ ਸ਼ਹੀਦ ਹੋਏ ਸੀ ਦਸਵੇਂ ਪਾਤਸ਼ਾਹ ਵੇਲੇ ਜੰਗਾਂ ਯੁੱਧਾਂ ਦੇ ਵਿੱਚ, ਉਨ੍ਹਾਂ ਨੂੰ ਚਾਓ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਤਿਕਾਰ ਦੇ ਨਾਲ ਸਾਰੇ ਸਿੰਘ ਲੈਣ ਆਏ ਨੇ, ਗੁਰਾਂ ਨੂੰ ਫਤਿਹ ਬੁਲਾਉਂਦੇ ਨੇ ਆ ਕੇ ਸਾਰੇ।
ਬਾਰ ਬਾਰ ਬੋਲਤ ਸੁਖ ਮਤੇ, ਵਾਹਿਗੁਰੂ ਜੀ ਕੀ ਬੋ ਫਤਿਹ।
ਬਸ ਅੰਦਰੋਂ ਬਾਰ ਬਾਰ ਸੁਖਾਂ ਦੀਆਂ ਆਵਾਜ਼ਾਂ ਆਉਂਦੀਆਂ ਨੇ। ਕਿੰਨੀ ਵਾਰੀ ਇਸ ਤਰ੍ਹਾਂ ਹੀ ਹੁੰਦਾ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਸਾਡੇ ਨਾਲੋਂ ਤਾਂ ਹੁਣ ਇਧਰੋਂ ਕਨਾਤ ਲਾ ਲਈ ਨਾ, ਤੇ ਉਹ ਪਰਲੇ ਪਾਸੇ ਫਿਰ ਸਾਰੇ ਸੱਚਖੰਡ ਵਾਲੇ ਸਾਰੀਆਂ ਫੌਜਾਂ, ਸ਼ਹੀਦੀ ਫੌਜਾਂ, ਕਿਉਂਕਿ ਦੇਵਤੇ ਵੀ ਆਏ, ਦੇਵਤੇ ਵੀ ਫਤਿਹ। ਗੁਰੂ ਗ੍ਰੰਥ ਸਾਹਿਬ ਕੋਲ ਵੀ ਜਿਹੜਾ ਆਉਂਦਾ ਫਤਿਹ ਦਾ ਜੋ ਹੁਕਮ ਹੋਇਆ, ਇਸ ਕਰਕੇ ਦਸਵੇਂ ਪਾਤਸ਼ਾਹ ਨੂੰ ਸਾਰੇ ਜਾਣੇ ਫਤਿਹ ਬੁਲਾਈ ਜਾਂਦੇ ਨੇ।
ਜਬ ਵੀ ਅਗਨ ਪ੍ਰਚੰਡ ਵਡੇਰੇ ਨੇ ਸਰੀਰ ਕੋ ਪਰਸੀ ਨੇਰੇ।
ਜਦੋਂ ਬਹੁਤ ਸਾਰੀ ਲੱਕੜਾਂ ਨੂੰ ਅੱਗ ਲੱਗ ਗਈ, ਅੱਗ ਲੱਗ ਕੇ ਬਾਹਰ ਤੱਕ ਅੱਗ ਹੀ ਦਿਖੀ ਹੈ, ਪਰ ਇਹ ਕਹਿਣਾ ਵੀ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ ਸੀ, ਇਹ ਅੱਗ ਨੇ ਤਾਂ ਛੋਇਆ ਨਹੀਂ, ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤਾਂ ਆਪਣੀ ਮਰਜ਼ੀ ਨਾਲ ਹੀ ਅਲੋਪ ਹੋਏ ਹਨ।
ਤਬ ਸਮਾਧ ਸਤਿਗੁਰੂ ਲਗਾਈ, ਯੋਗ ਅਗਨ ਤੂਰਨ ਉਪਜਾਏ।
ਕਹਿੰਦੇ ਨੇ ਇਸ ਤਰ੍ਹਾਂ ਵੀ ਸੁਣਿਆ ਕਿ ਸਤਿਗੁਰੂ ਨੇ ਸਮਾਧੀ ਲਾ ਕੇ ਬ੍ਰਹਮ ਰੰਧਰ ਨਾੜੀ ਦੇ ਰਾਹੀਂ ਇਹ ਕੀਤਾ, ਯੋਗ ਅਗਨੀ ਲਗਾਈ, ਪਰ ਐਸਾ ਕਾਰਜ ਨਹੀਂ ਹੁੰਦਾ। ਗੁਰੂ ਨਾਨਕ ਦੇਵ ਜੀ ਕਿੱਧਰ ਗਏ ਸਨ? ਇਸੇ ਤਰ੍ਹਾਂ ਦਸਵੇਂ ਪਾਤਸ਼ਾਹ ਮਹਾਰਾਜ ਬਾਰੇ ਕਿਆਸ ਰਾਈਆਂ ਵੱਖਰੀਆਂ ਵੱਖਰੀਆਂ, ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਇਸੇ ਕਰਕੇ ਇੰਨੀ ਉੱਚੀ ਕਨਾਤ ਲਵਾਈ ਸੀ ਕਿ ਸਤਿਗੁਰੂ ਕਿਧਰੇ ਨਹੀਂ ਜਾਂਦੇ। ਸਤਿਗੁਰੂ ਤਾਂ ਸਰਗੁਣ ਸਰੂਪ ਤੋਂ ਨਿਰਗੁਣ ਵਿੱਚ ਤਬਦੀਲ ਹੋ ਜਾਂਦੇ ਹਨ।
ਜਦ ਆਕਾਸ਼ ਕੇ ਪੰਥ ਪਦਾਰੇ, ਹਾਏ ਹਾਏ ਨਰ ਕਰੇ ਪੁਕਾਰੇ।
ਕਹਿੰਦੇ ਆਕਾਸ਼ ਦੇ ਰਸਤੇ ਸੱਚਖੰਡ ਨੂੰ ਚਲੇ ਗਏ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ। ਛਿਨ ਹੀ ਹੁੰਦਾ ਹੈ, ਇੱਕ ਛਿਨ ਵਿੱਚ ਦੇਖਦਿਆਂ ਹੀ ਸਤਿਗੁਰੂ ਮਹਾਰਾਜ ਨੇ ਐਸਾ ਕੌਤਕ ਵਰਤਾਇਆ, ਇੱਕ ਬਹਾਨਾ ਬਣਾਇਆ ਜਾਣ ਦਾ, ਗੁਲ ਖਾਂ ਦੇ ਰਾਹੀਂ ਹੋਰ ਬੜੇ ਕੌਤਕ ਵਰਤਾਏ ਨੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਬਾਰੇ ਜਦੋਂ ਸੰਗਤ ਨੇ ਦੇਖਿਆ ਕਿ ਬਹੁਤ ਸਾਰੇ ਸਾਜਾਂ ਦੀਆਂ ਆਵਾਜ਼ਾਂ ਆਈਆਂ, ਪ੍ਰਕਾਸ਼ ਹੋਇਆ, ਇਕਦਮ ਅਲੋਪ ਹੋ ਗਏ, ਉਸ ਵਕਤ ਸੰਗਤ ਦੇ ਵਿੱਚ ਹਾਏ ਹਾਏ ਦੀਆਂ ਆਵਾਜ਼ਾਂ ਆਈਆਂ ਨੇ।
ਜੈ ਜੈ ਸ਼ਬਦ ਗਗਨ ਮੈਂ ਹੋਆ, ਸੁਣਿਓ ਸ਼੍ਰੋਣ ਕੁਛ ਨੈਣ ਨ ਜੋਆ।
ਆਵਾਜ਼ ਆਉਂਦੀ ਹੈ ਜੈ 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 ਸੁਰ ਲੋਕ, ਦੇਵਤੇ ਦਿੰਦੇ ਆਵਾਜ਼ਾਂ ਸਾਰੇ ਪਾਸੇ। ਉਹ ਜਿਹੜਾ ਨਜ਼ਾਰਾ ਹੈ ਛੇਵੇਂ ਪਾਤਸ਼ਾਹ ਵੇਲੇ ਕਵੀ ਨੇ ਅੰਕਿਤ ਕੀਤਾ ਸੀ, ਜਦ ਛੇਵੇਂ ਪਾਤਸ਼ਾਹ ਗਏ ਨੇ ਸੱਚਖੰਡ ਨੂੰ, ਕਿੰਨਾ ਕੁਛ ਸੀ ਧੁਰ ਤੱਕ ਦੇਖਣ ਨੂੰ ਸਾਰਾ ਬਿਆਨ ਕੀਤਾ ਸੀ। ਇਸੇ ਤਰ੍ਹਾਂ ਹੀ ਮਹਾਰਾਜ ਦਸਵੇਂ ਪਾਤਸ਼ਾਹ ਸਰਬ ਵਿਆਪਕ ਪਰਿਪੂਰਨ ਸਾਡੇ ਸਤਿਗੁਰੂ ਮਹਾਰਾਜ ਇਸੇ ਤਰ੍ਹਾਂ ਹੀ ਸੱਚਖੰਡ ਨੂੰ ਸਾਰੀਆਂ ਫੌਜਾਂ ਦੇ ਨਾਲ ਗਏ ਹਨ।
ਗਨ ਦੇਵਨ ਮੈਂ ਨੌਬਤ ਬਾਜੇ,
ਬਹੁਤ ਸਾਰੇ ਦੇਵਤਿਆਂ ਨੇ ਵਾਜੇ ਆਦਿਕ ਵਜਾਉਣਾ ਕੀਤੇ ਗੁਰਾਂ ਦੇ। ਜਿਵੇਂ ਇੱਥੇ ਨੂੰ ਆਉਂਦੇ ਤਾਂ ਆਪਾਂ ਕਹਿੰਦੇ ਮਨ ਚਾਓ ਭਇਆ ਪ੍ਰਭ ਆਗਮ ਨੂੰ ਸੁਣਿਆ, ਜਦੋਂ ਉਧਰ ਨੂੰ ਜਾਂਦੇ ਨੇ ਉਧਰ ਉਹ ਖੁਸ਼ ਹੋ ਜਾਂਦੇ ਨੇ ਵੀ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਇਧਰੋਂ ਲੰਘਣਗੇ ਸਾਨੂੰ ਦਰਸ਼ਨ ਦੇਣਗੇ।
ਬੜੀ ਗੂੰਜ ਇੱਕ ਬਾਰ ਬਿਸਾਲਾ ਜਨ ਗਾਜਤ ਮਦਰੀ ਕਨਮਾਲਾ,
ਕਹਿੰਦੇ ਜਿਵੇਂ ਬਹੁਤ ਭਾਰੀ ਡੂੰਘਾ ਬੱਦਲ ਗਰਜਦਾ ਹੈ ਇਸ ਪ੍ਰਕਾਰ ਦੇ ਨਾਲ ਬਹੁਤ ਵਾਜਿਆਂ ਗਾਜਿਆਂ ਦੀ ਆਵਾਜ਼ ਆਈ। ਆਵਾਜ਼ ਸਿਰਫ ਸੁਣਦੀ ਹੋਈ ਹੈ ਬਸ, ਉਹ ਦੇਖਣ ਵਾਲਿਆਂ ਨੂੰ ਦਿਖਦੀ ਵੀ ਹੁੰਦੀ ਹੈ। ਉਹ ਚੰਦਕ ਸਿੰਘ ਹੁੰਦੇ ਨੇ ਜਿਨ੍ਹਾਂ ਤੇ ਕਿਰਪਾ ਹੁੰਦੀ ਹੈ, ਜਿਵੇਂ ਜਿੱਦਣ ਆਪਾਂ ਇੱਥੇ ਪ੍ਰਕਾਸ਼ ਕੀਤਾ ਸੀ ਮਹਾਰਾਜ ਦਾ ਪਹਿਲੇ ਦਿਨ, ਵਰਖਾ ਤਾਂ ਉਹ ਵੀ ਕਰਨ ਆ ਜਾਂਦੇ ਦੂਜੇ ਵੀ, ਪਰ ਉਹ ਫੁੱਲਾਂ ਦੀ ਆਪਣੀ ਵਰਖਾ ਕਰਦੇ ਰਹਿੰਦੇ, ਆਪਾਂ ਥੱਲੇ ਆਪਣੀ ਕਰਦੇ ਰਹਿੰਦੇ ਹਾਂ। ਕਿਉਂਕਿ ਤਿੰਨਾਂ ਲੋਕਾਂ ਦੇ ਮਾਲਕ ਨੇ ਸਤਿਗੁਰੂ, ਸਾਰਿਆਂ ਦਾ ਹੱਕ ਹੈ, 84 ਲੱਖ ਜੂਨ ਦੇ ਮਾਲਕ ਨੇ, ਹਰੇਕ ਨਹੀਂ ਮੱਥਾ ਟੇਕਣਾ ਹੁੰਦਾ ਮਹਾਰਾਜ ਨੂੰ, ਇਸ ਕਰਕੇ ਦੇਵਤੇ ਲੈਣ ਆਏ ਹਨ।
ਭਇਓ ਆਕਾਸ਼ ਪ੍ਰਕਾਸ਼ ਮਾਨਾ ਲਾਲ ਬਰਨ ਸਭ ਕੋ ਦ੍ਰਿਸ਼ਟਾਨਾ,
ਆਕਾਸ਼ ਦੇ ਵਿੱਚ ਲਾਲ ਰੰਗ ਛਾ ਗਿਆ ਅਤੇ ਹਰੇਕ ਨੇ ਆਪਣੀ ਅੱਖਾਂ ਨਾਲ ਦੇਖਿਆ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਲਾਲ ਰੰਗ ਵੀ ਛਾਉਂਦਾ, ਪੀਲਾ ਰੰਗ ਵੀ ਛਾਉਂਦਾ ਹੈ। ਤੋ ਇਹ ਥੋੜੇ ਥੋੜੇ ਫਰਕ ਨਾਲ ਹੀ ਚੀਜ਼ਾਂ ਹੁੰਦੀਆਂ ਨੇ। ਸੋ ਜਿਵੇਂ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੇ ਦੱਸਿਆ ਸੀ ਸੰਤ ਕਰਤਾਰ ਸਿੰਘ ਜੀ ਖਾਲਸਾ ਨੂੰ, ਕਹਿੰਦੇ ਕਰਤਾਰ ਸਿੰਘ ਤੇਰੇ ਪਿਤਾ ਜੀ ਸੱਚਖੰਡ ਨੂੰ ਜਾ ਰਹੇ ਨੇ ਤੇ ਦਰਸ਼ਨ ਕਰ ਲੈ ਤੂੰ ਅੰਤਮ ਸਮੇਂ। ਕਹਿੰਦੇ ਉਸ ਵਕਤ ਸਰਹਾਲੀ ਨਗਰ ਸੀਗੇ, ਉੱਪਰ ਚਬਾਰੇ ਦੇ ਵਿੱਚ ਇਕਦਮ ਚਬਾਰੇ ਤੋਂ ਬਾਹਰ ਆ ਕੇ ਦਿਖਾ ਤੇ ਬਵਾਨ ਦੇ ਵਿੱਚ ਪਿਤਾ ਜੀ ਉਹਨਾਂ ਦੇ ਬੈਠੇ ਸੀ, ਪੀਲਾ ਰੰਗ ਸੀ ਚਾਰੇ ਪਾਸੇ, ਔਰ ਆਪਣੇ ਪਿਤਾ ਜੀ ਨੂੰ ਕਹਿੰਦੇ ਮੈਂ ਆਪ ਫਤਿਹ ਬੁਲਾਈ ਸੀ। ਸੋ ਇਸ ਕਰਕੇ ਕਹਿੰਦੇ ਕਮਰੇ ਦੇ ਵਿੱਚ ਵੀ ਸਾਰਾ ਰੰਗ ਪੀਲਾ ਹੋ ਗਿਆ ਸੀ। ਇਹ ਪੀਲਾ ਤੇ ਜਾਂ ਲਾਲ ਰੰਗ ਇਸ ਤਰੀਕੇ ਦਾ ਹੁੰਦਾ ਹੈ।
ਜਨ ਵਰਖਾ ਕਰ ਕੁਛ ਕੰਨ ਲਟੇ ਸਾਵਣ ਕੀ ਸੰਧਿਆ ਮੈਂ ਫਟੇ,
ਮਾਨੋ ਕਹਿੰਦੇ ਇਸ ਤਰ੍ਹਾਂ ਦਾ ਰੰਗ ਹੋਇਆ ਸੀ ਜਿਵੇਂ ਬਰਸਾਤ ਤੋਂ ਬਾਅਦ ਆਕਾਸ਼ੀ ਪੀਂਘ ਪੈ ਜਾਂਦੀ ਹੈ, ਇਸ ਤਰ੍ਹਾਂ ਦੇ ਕਈ ਰੰਗ ਅਸਮਾਨ ਦੇ ਵਿੱਚ ਆਏ ਹਨ।
ਸੂਰਜ ਕਿਰਨ ਸਜਲ ਤੇ ਬਰਨ ਇਸ ਬਿਰ ਦਿਖੀਏ ਤੇ ਪੀਤ ਕੇ ਅਰਣ,
ਕਹਿੰਦੇ ਜਿਵੇਂ ਸੂਰਜ ਦੀਆਂ ਕਿਰਨਾਂ ਦੇ ਵਿੱਚ ਫਿਰ ਉਹ ਸਾਹਮਣੇ ਇੰਦਰ ਧਨੁਸ਼ ਜਿਹਾ ਬਣ ਜਾਂਦਾ ਹੈ, ਨਜ਼ਰ ਆਉਂਦਾ ਸਾਹਮਣੇ। ਇਸ ਤਰੀਕੇ ਦੇ ਨਾਲ ਆਕਾਸ਼ ਦੇ ਵਿੱਚ ਲਾਲ ਰੰਗ, ਪੀਲਾ ਰੰਗ, ਹਰਾ ਰੰਗ, ਸਾਰੇ ਪ੍ਰਕਾਰ ਦੇ ਰੰਗ ਛਾ ਗਏ ਨੇ।
ਪੀਰ ਬਿਮਾਨਨ ਕੀ ਬੋ ਹੋਏ ਗੁਰ ਆਗਮਨ ਜਾਨ ਸਭ ਕੋਏ,
ਜਦੋਂ ਬਿਬਾਣਾ ਦੀ ਬਹੁਤ ਸਾਰੀ ਭੀੜ ਹੋਈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਆਗਮਨ ਜਾਣਿਆ, ਹਰੇਕ ਜਾਣਾ ਹੀ ਆਇਆ ਆਪੋ ਆਪਣੇ ਬਿਬਾਣ ਦੇ ਵਿੱਚ।
ਗੀਰ ਬਾਣ ਪਹੁੰਚੇ ਸਮੁਦਾਏ ਜੈ ਜੈ ਧੁਨ ਤੇ ਰੋਲ ਉਠਾਏ,
ਗੀਰ ਬਾਣ ਹੁੰਦੇ ਦੇਵਤੇ, ਦੇਵਤੇ ਵੀ ਚੱਲ ਕੇ ਆਏ ਨੇ, ਕਿਉਂਕਿ ਆਪਾਂ ਤਾਂ ਇੱਥੇ ਤੱਕ ਹੀ ਜਾ ਸਕਦੇ ਹਾਂ, ਅੱਗੇ ਤਾਂ ਫਿਰ ਆਪਾਂ ਜਾ ਨਹੀਂ ਸਕਦੇ। ਅੱਗੇ ਫਿਰ ਉਹਨਾਂ ਦੀ ਆਪਣੀ ਦੂਸਰੀਆਂ ਫੌਜਾਂ ਹੁੰਦੀਆਂ ਨੇ, ਉਹ ਸਤਿਕਾਰ ਦੇ ਨਾਲ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਲੈਣ ਵਾਸਤੇ ਆਏ ਨੇ।
ਵਾਹਿਗੁਰੂ ਜੀ ਕੀ ਕੈ ਫਤਿਹ ਮਿਲੇ ਦੇਵਤਾ ਕੇ ਗਨ ਜਿੱਤੇ,
ਕਿਉਂਕਿ ਫਤਿਹ ਸ਼੍ਰੋਮਣੀ ਹੈ ਤਿੰਨਾਂ ਲੋਕਾਂ ਦੇ ਵਿੱਚ। ਆਪਾਂ ਨੂੰ ਇਹਨਾਂ ਗੱਲਾਂ ਦਾ ਗਿਆਨ ਇੰਨਾ ਨਹੀਂ ਕਿ ਫਤਿਹ ਕਿੰਨੀ ਵੱਡੀ ਹੈ, ਪਰ ਜਦੋਂ ਸਾਰੇ ਦੇਵਤਾ ਜਨ ਆਉਂਦੇ ਨੇ, ਕੋਈ ਵੀ ਆਉਂਦਾ, ਉਹਨਾਂ ਨੂੰ ਪਤਾ ਕਿ ਦਸਵੇਂ ਪਾਤਸ਼ਾਹ ਨੇ ਹੋਰ ਨਹੀਂ ਕੁਛ ਮੰਨਣਾ, ਰਾਮ ਰਾਮ ਨਹੀਂ ਮੰਨਣੀ ਉੱਥੇ, ਸਤਿ ਸ੍ਰੀ ਅਕਾਲ ਨਹੀਂ ਮੰਨਦੇ ਉੱਥੇ, ਸਭ ਨੂੰ ਉਹਨਾਂ ਦੇ ਸੁਭਾਅ ਦਾ ਪਤਾ ਕਿ ਜਦੋਂ ਜਾ ਕੇ ਮਿਲਣਾ ਜਿਵੇਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਧੰਨ ਗੁਰੂ ਸਭ ਕਾਰਜ ਕਰੇ ਦੁਸ਼ਟਨ ਕੁਲ ਬਲ ਤੇ ਪਰ ਹਰੇ,
ਹੁਣ ਦੇਵਤੇ ਕਹਿੰਦੇ ਧੰਨ ਸਤਿਗੁਰੂ ਮਹਾਰਾਜ ਸਾਰੇ ਕਾਰਜ ਕੀਤੇ ਨੇ, ਕਿਉਂਕਿ ਇਹਨਾਂ ਤੁਰਕਾਂ ਨੇ ਸਾਡੇ ਮੰਦਰ ਢਾ ਦਿੱਤੇ, ਇਹਨਾਂ ਤੁਰਕਾਂ ਨੇ ਜੰਜੂ ਲਹਾ ਦਿੱਤੇ, ਬੇਅੰਤ ਚੰਗੇ ਚੰਗੇ ਮਹਾਂਪੁਰਸ਼ ਮਾਰ ਦਿੱਤੇ ਨਿਰੰਗੇ ਨੇ, ਤੁਸੀਂ ਇਹ ਬੜਾ ਪਰਉਪਕਾਰ ਕੀਤਾ ਸਾਡੇ ਉੱਤੇ ਕਿ ਜਿਹੜਾ ਫੇਰ ਤੋਂ ਦੁਨੀਆਂ ਦੇ ਅੰਦਰ ਧਰਮ ਨੂੰ ਕਾਇਮ ਕਰ ਆਏ ਹੋ।
ਸਵਈਆ ਪੰਕਜ ਪੋਤ ਵਿਭੂਤ ਮਿਲੇ ਸ਼ਿਵ,
ਪੰਕਜ ਪੂਤ ਜਿਹੜਾ ਫੁੱਲ ਤੋਂ ਪੈਦਾ ਕੌਣ ਹੋਇਆ, ਬ੍ਰਹਮਾ, ਬ੍ਰਹਮਾ ਜੀ ਵੀ ਆ ਕੇ ਮਿਲੇ, ਸ਼ਿਵ ਜੀ ਵੀ ਮਿਲੇ ਵਿਭੂਤੀ ਮਲ ਕੇ,
ਆਨ ਮਿਲੇ ਪਰਹੂਤ ਸਮੇਤਾ
ਇੰਦਰ ਦੇਵਤੇ ਦੇ ਸਮੇਤ, ਇਹ ਕਿਉਂਕਿ ਅਕਾਲ ਪੁਰਖ ਦੇ ਕਰਿੰਦੇ ਨੇ ਸਾਰੇ, ਆਪਾਂ ਜੇ ਕਹੀਏ ਇਹ ਵਿੱਚ ਕਿਵੇਂ ਆ ਗਏ ਇੱਥੇ, ਇਹ ਸਾਰੇ ਕਰਿੰਦੇ ਨੇ, ਇਹਨਾਂ ਨੂੰ ਕੰਮ ਲਾਇਆ ਹੋਇਆ ਉਹਨਾਂ ਨੇ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਬਾਨ। ਆ ਇੰਦਰ ਦੇਵਤੇ ਨੂੰ ਕਿੰਨਾ ਕੁੱਟਿਆ ਸੀ ਉਦੋਂ, ਆ ਜਦ ਕਿਹਾ ਸੀ ਡੱਲਿਆ ਮਾਰ ਜੁੱਤੀਆਂ ਅਸਮਾਨ ਚ, ਇੰਦਰ ਮੀਂਹ ਕਿਉਂ ਨਹੀਂ ਪਾਉਂਦਾ, ਫਿਰ ਅਸਮਾਨ ਦੇ ਚੋਂ ਕਿੰਨਾ ਮੀਂਹ ਪਿਆ, ਜਦੋਂ ਕਹਿੰਦੇ ਮਹਾਰਾਜ ਇਹ ਤਾਂ ਬੰਦ ਹੀ ਨਹੀਂ ਹੁੰਦਾ। ਕਹਿੰਦੇ ਫਿਰ ਮਾਰ ਜੁੱਤੀਆਂ ਤਾਂ ਨੂੰ, ਫਿਰ ਮਾਰੀਆਂ, ਫਿਰ ਮੀਂਹ ਬੰਦ ਵੀ ਹੋ ਗਿਆ। ਕੁਬੇਰ ਇਹਨਾਂ ਦਾ ਖਜ਼ਾਨ ਚ ਹੀ ਹੈ, ਇਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਸੇਵਾਦਾਰ ਨੇ, ਸਾਰੇ ਇਸੇ ਕਰਕੇ ਲੈਣ ਆਏ ਨੇ।
ਨਾਰਦ ਗਾਵਤ ਬੇਣ ਲਏ,
ਸੋ ਨਾਰਦ ਜੀ ਆਏ ਨੇ ਆਪਣੀ ਬੇਣ ਨੂੰ ਲੈ ਕੇ ਵਜਾਉਂਦੇ ਹੋਏ।
ਗੁਰੂ ਨਾਨਕ ਕੇ ਪਦ ਜੇ ਸੁਖ ਹਿਤਾ,
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨ ਜਿਹੜੇ ਸੁਖਾਂ ਦੇ ਦੇਣ ਵਾਲੇ ਨੇ, ਧੰਨ ਗੁਰੂ ਗੋਬਿੰਦ ਸਿੰਘ ਦੇ ਚਰਨ ਗੁਰਬਾਣੀ ਰੂਪੀ ਚਰਨ ਭਾਵ ਗੁਰਬਾਣੀ ਗਾਉਂਦੇ ਆ ਰਹੇ ਨੇ।
ਆਦਿਹੁਤਾਸਨ ਦੇਵ ਸਭੈ ਬਰ,
ਸਾਰੇ ਦੇਵਤੇ, ਅਗਨੀ ਦੇਵਤਾ, ਪਾਣੀ ਦੇਵਤਾ, ਹੋਰ ਦੇਵਤਾ ਜਿੰਨਿਆਂ ਬਾਰੇ ਆਪਾਂ ਨੂੰ ਗਿਆਨ ਹੈ ਕਿ ਸਾਰੇ ਦੇਵਤੇ ਹੀ ਲੈਣ ਆਏ ਨੇ।
ਦੇਵ ਵਧੂ ਹੋਏ ਮਿਉਦ ਨਕੇਤਾ,
ਦੇਵ ਵਧੂਆਂ ਵੀ ਸਾਰੀਆਂ ਮਿਲ ਕਰਕੇ ਸਤਿਗੁਰੂ ਮਹਾਰਾਜ ਦਰਸ਼ਨਾਂ ਨੂੰ ਆਈਆਂ ਨੇ।
ਕੌਤਕ ਭਾਂਤੇ ਅਨੇਕ ਨਿਹਾਰੇ,
ਅਨੇਕ ਪ੍ਰਕਾਰ ਦੇ ਕੌਤਕ ਹੋ ਰਹੇ ਹਨ।
ਵਿਵੇਕ ਸੰਕੇਤਾ,
ਇਸ ਤਰੀਕੇ ਨਾਲ ਜਿਹੜੇ ਨੇ ਬਹੁਤ ਸਾਰੇ ਵਿਵੇਕ ਦੇ ਸੰਕੇਤ ਦੇ ਰਹੇ ਨੇ, ਗਿਆਨ ਹੋਣ ਦੇ ਅਨੇਕ ਪ੍ਰਕਾਰ ਦੇ ਕੌਤਕ ਦਿਖਾ ਰਹੇ ਹਨ।
ਸ੍ਰੀ ਗੁਰੂ ਤੇਗ ਬਹਾਦਰ ਨੰਦਨ, ਬੰਦਨ ਜੋਕ ਨਿਕੰਦਨ ਹੋ ਸੁਖ ਦੁੱਖ,
ਕਹਿੰਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ।